चाहे कोई ज्ञानी ध्यानी है ते चाहे कोई जपी तपी है ते चाहे कोई सिद्ध पुरख है, तेरी कृपा तो बिना तेरी रहमत तो बिना किसी ने भी कोई सिद्धि नू प्राप्त नहीं किया। पाप सब दाता आप जी दियां हन,
कर्म मिला नहीं ठाक रहाइया।
धन गुरु नानक देव महाराज सच्चे पातशाह फरमाउंदे ने, हे वाहिगुरु जी कर्म मिले ये वडियाइयां थोड़ी कृपा नाल मिलदियां ने। कर्म का अर्थ भावें भाग भी ने भागा नाल मिलदियां ने, पर इत्थे वाहिगुरु की सिफत चल रही है। कर्म मिले वाहिगुरु जी थोड़ी कृपा दृष्टि के नाल ये मिलदियां ने, ना ही ठाक रहाइया नहीं तो फिर रुकियां ही रह जांदियां। जे वाहिगुरू की कृपा ना होवे तो सानू ये वडियाइयां ये पदवियां सानू कदी प्राप्त ही नहीं हो सकदियां, क्योंकि मेहनत करनी मनुख का फर्ज है तो रहमत करनी वाहिगुरू का बिरद है। ये सब रिद्धियां सिद्धियां वडियाइयां ये भी वाहिगुरू की कृपा दे नाल ही मिलदियां है, नहीं तो पाइए रुकियां ही रह जांदियां हन।
अखण वाला क्या बेचारा।
धन गुरु नानक देव महाराज सच्चे पातशाह फरमाउंदे ने, हे वाहिगुरु जी तेरे जस नूं आखण वाला विचारा की है, भाव ये मनुखता तुश है, ये वस की कोई गल है ही नहीं। हुण कोई आदमी कुजे विच समुंदर पाउणा चाहे नहीं पै सकदा, कोई मनुख वाहिगुरू दियां वडियाइयां करके उहदा अंत पाउणा चाहे नहीं पा सकदा। इसे लिए सतगुरु तरस दे विच आके कहिंदे ने, आखण वाला क्या विचारा, हे वाहिगुरू जी ये तेरे जस नूं आखण वाला ये मनुख ये दास विचारा की है, पावे चे तुश बुद्धि दा मालक है।
सिफती भरे तेरे भंडारा।
हे वाहिगुरु जी तेरी सिफत सलाह देता भंडारे ही भरे पए ने, तेरी इन्नी वडियाई है तेरी सिफत सलाह देता भंडारे ही भरे पए ने, किवें असी तेरी सिफत सलाह कर सकते हाँ, जिन्नी भी सिफत कर लगे उन्नी ही थोड़ी जापदी है।
जिस तू देहे तिसै क्या चारा।
धन गुरु नानक देव महाराज सच्चे पातशाह फरमाउंदे ने, हे वाहिगुरु जी जिसनू तुसी आप ही कोई दात कोई वडियाई कोई पदवी बख्शिश करते हो तिसै क्या चारा, उसके सामने किसी का होर चारा की चल सकता है नहीं चल सकता। इहदा मतलब यह है जिसनू वाहिगुरु परमेश्वर कोई दात कोई वडियाई कोई पदवी देना चाहता है, जे दुनिया के लोग उहदे नाल ईरखा भी करन दुश्मनी भी करन कोई उहदे नाल वैर विरोध भी करन उन्हां दी कोई पेश नहीं चल सकदी।
नानक सच सवारण हारा।
धन गुरु नानक देव महाराज सच्चे पातशाह फरमाउंदे ने, गुरमुखो नानक सच सवारण हारा, ओ अकाल पुरख वाहिगुरु सच्चा है, आद सच जुगाद सच हैपी सच नानक होशी पी सच, ते सवारण हारा ओ सारे जीवां नूं सवारण वाला है। सवारण तो मुराद है एक तो हुंदा है सिरजना बनाउणा, ते सवारना उहनू सुंदर बनाउणा, सवारण दा मतलब हुंदा है सोहणा बनाउणा, जिवें कोई कहिंदे वी इह हुण चीज़ जचदी है। हजूर कहिंदे ओ वाहिगुरू आप सच्चा है ते साडे शरीर नूं भी उही सवारण वाला है ते साडे अंदरले जीवन नूं भी उही सवारण वाला है। एक जीवन साडा बाहरला है एक अंदरला जीवन है, इन्हां दोहां नूं सवारण वाला अकाल पुरख वाहिगुरू परमेश्वर आप है।
आसा महला पहला आखां जीवां विसरै मर जा।
हुण धन गुरु नानक देव महाराज सच्चे पातशाह रहरा साहिब जी का तीजा शब्द उचारण कर रहे हैं, आसा महला पहला। आसा राग दे विच पहले पातशाह गुरु नानक साहिब जी का यह तीजा शब्द है। यह शब्द की उथानका महापुरख यह सरवण करवाते हैं। धन गुरु नानक देव महाराज सच्चे पातशाह जदों हाले बाल अवस्था सी अपने नगर राय भोए की तलवंडी जिसनों अजकल श्री ननकाणा साहिब आखते हैं, ननकाणे का मतलब है नानक का घर, गुरु नानक साहिब जी का स्थान जिसनों ननकाणा साहिब आखते हैं, साहिब सतगुरू सच्चे पातशाह अपने घर दे विच बराजे हुए सन। रात का समय है, जदों अद्धी रात हुई, बाहर मीह पैना शुरू हो गया। तो जदों मीह पै रहा सी तो उस वेले कोई पंछी बोलिया, उस पंछी की आवाज़ के नाल धन गुरु नानक देव महाराज की अख खुल गई। उस वेले उठ के बैठ गए, चौंकड़ा मार लिया, ज्यों लगे वाहिगुरू वाहिगुरू का सिमरन करन। अचानक जदों सतगुरु उठ के बैठे, माता तृप्ता जी की भी अख खुल गई। कुदरती गल है, मावां नूं अपने पुत्रां दे नाल मोह भी हुंदा है ते फिकर भी बड़ा करदियां ने। हुण जदों माता तृप्ता दी अख खुली, की देखदी है वी गुरु नानक साहब सच्चे पातशाह ने चौंकड़ा मारिया होया, नेत्र बंद ने ते समाधि विच बैठे वाहिगुरु दा सिमरन करी जा रहे ने। माता हैरान होई। माता दे मन उते सतगुरु ने मोह दा पर्दा पाया होया सी। माता ये जान ना सकी भी ये मेरा निरंकारी पुत्र है। माता ने सोचिया भी शायद इन्हां नूं कोई दुख तकलीफ है। माता जी ने बांह पकड़ी, बांह हिला के पुछण लगे, हे नानक जी, हे लाल जी, थानू की तकलीफ है, तुसी उठ के बैठे हो। हुण गुरु महाराज की समाधि लगी हुई है। माता फिर बार बार पुछदी है, पुत्र जी की गल है, सारी दुनिया सुती पई है, तुसी उठ बैठे हो। धन गुरु नानक देव महाराज सच्चे पातशाह फिर भी ना बोले। हुण माता अपनी जिद करन लगी, हे पुत्र, तू दसदा क्यों नहीं, तेनू की तकलीफ है। धन गुरु नानक देव महाराज सच्चे पातशाह कहन लगे, माता जी, मैनू इको ही तकलीफ है, मैं जिस प्यारे अकाल पुरख वाहिगुरू परमेश्वर तो विछड़िया होया हाँ, मैं उसनू मिलना चाहुंदा हाँ। जिन्ना चिर तक मैं उसनू मिल नहीं जाता, उन्ना चिर तक मैनू नींद किथे, मैनू आराम किथे। मैं तो हमेशा लिए बेचैन रहना हाँ, परेशान रहना हाँ। जिन्ना चिर तक मेरा प्यारा प्रभु नहीं मिल जाता, तो मैं उसकी भगती करदा हाँ, उसका सिमरन करदा हाँ, उसका नाम जपदा हाँ। जदों ये गल सुनी तो उस वेले माता ने अगों आखिया, कहन लगी, पुत्र जी, थोड़ी तो बड़ी छोटी उम्र है, हाले खाण पीण की, आराम करन की, खेडन मलन की उम्र है, तुसी हुणे ही इस पासे क्यों लागे। जिवें अक्सर असी लोग सोचते हाँ, माता की भी सोच उही सी। धन गुरु नानक देव महाराज सच्चे पातशाह ने माता जी नूं आख्या, माता जी, उम्र का कोई तकाजा नहीं, जद तो मनुख ने जन्म लिया है उस वेले तो उहदा यह फर्ज बनता है कि वह उस मालक का सिमरन करे। पर यह जदों माता के गर्भ तो बाहर आया है, इसने उसनू भुला छड़िया। सतगुरु की बाणी के बचन ने विचों गर्भ निकल आया, खसों विसार दुनी चित लाया। हालांकि माता के गर्भ के मनुख वाहिगुरु का सिमरन करता सी, क्योंकि सतगुरु ने बाणी विच लिखिया है, मात गर्भ मैं आपन सिमरन दे, तह तुम राखन हारे, पावक सागर अथा लहर मैं तारो तारण हारे। पर दुनिया विच आके भुल जांदे, दुनिया का मौज मेला, दुनिया के रंग तमाशे, दुनिया के दिल खिचवें दृश इसनू रब नू भुला देंदे ने। इसलिए सतगुरु महाराज सच्चे पातशाह कहन लगे, माता जी, उम्र का कोई तकाजा नहीं, मनुख नू हर वेले वाहिगुरु का सिमरन करना चाहिए है। ध्रुव भगत वाल निगाह मार के देखो, पांच बरख को अनाथ ध्रुव बारक, पांच साल की उम्र में उसने भगती करनी शुरू कर दी सी। हुण मेरी तो वडेरी उम्र हो रही है, वह पांच साल का ध्रुव भगत जे रब की भगती कर सकता है, मैं क्यों नहीं कर सकता। जे प्रहलाद बाल अवस्था विच रब की भगती कर सकता, मैं क्यों नहीं कर सकता। माता हैरान है इहो जिहियां गल्लां सुन के, कहन लगी, पुत्र जी, मैं ते वेखिया जिन्ने भी साधु महात्मा ने, उन्होंने कोई ना कोई टाइम फिक्स किया हुंदा है, ਕੋਈ 2.5 ਘੰਟੇ ਸਿਮਰਨ ਕਰਦਾ ਹੈ, ਕੋਈ 1 ਘੰਟਾ ਸਿਮਰਨ ਕਰਦਾ ਹੈ, ਅਤੇ ਜਿਹੜੇ ਵੱਧ ਤੋਂ ਵੱਧ ਭਜਨ ਸਿਮਰਨ ਕਰਨ ਵਾਲੇ ਨੇ ਉਹਨਾਂ ਦਾ 8 ਘੰਟੇ ਦਾ ਅਭਿਆਸ ਹੁੰਦਾ, ਉਹ 8-8 ਘੰਟੇ ਅਭਿਆਸ ਕਰਦੇ ਨੇ। ਅਤੇ ਤੁਸੀਂ ਤਾਂ ਹੁਣ ਸਾਰੀ ਰਾਤ ਹੀ ਬੈਠੇ ਰਹੋਗੇ। ਜਦੋਂ ਇਹ ਗੱਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣੀ ਅਤੇ ਕਹਿਣ ਲੱਗੇ, ਮਾਤਾ ਜੀ ਮੈਂ ਕਰਾਂ ਕੀ, ਉਸ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ। ਤੁਸੀਂ ਇਹ ਦੱਸੋ, ਜੇ ਕੋਈ ਮੱਛੀ ਨੂੰ ਇਹ ਗੱਲ ਆਖੇ ਬਈ ਤੂੰ 2 ਪਲ ਪਾਣੀ ਤੋਂ ਬਾਹਰ ਆ ਕੇ ਵੇਖ, ਕੀ ਉਹ ਮੱਛੀ ਪਾਣੀ ਤੋਂ ਬਾਹਰ ਆ ਸਕਦੀ ਹੈ? ਕਿਉਂਕਿ ਮੱਛੀ ਦਾ ਸੁਭਾਵ ਹੈ ਉਹ ਪਾਣੀ ਤੋਂ ਬਿਨਾਂ 1 ਮਿੰਟ ਵੀ ਨਹੀਂ ਬਚ ਸਕਦੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੇ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਤਾਂ ਮੈਂ ਉਸ ਅਕਾਲ ਪੁਰਖ ਦੀ ਯਾਦ ਤੋਂ ਬਿਨਾਂ ਕਿਵੇਂ ਬਚ ਸਕਦਾ ਹਾਂ? ਮੈਂ ਵੀ ਨਹੀਂ ਬਚ ਸਕਦਾ। ਮੇਰਾ ਵੀ ਪਿਆਰ ਓਨਾ ਹੀ ਹੈ ਜਿੰਨਾ ਕਿ ਮੱਛੀ ਦਾ ਪਾਣੀ ਨਾਲ ਪ੍ਰੇਮ ਹੁੰਦਾ ਹੈ। ਮੱਛੀ ਦੇ ਅਤੇ ਪਾਣੀ, ਮੱਛੀ ਦੇ ਪਾਣੀ ਦੇ ਪ੍ਰੇਮ ਦੇ ਸੰਬੰਧ ਵਿੱਚ ਗੁਰਬਾਣੀ ਵਿੱਚ ਬੜੀ ਸੁੰਦਰ ਉਦਾਹਰਣ ਆਈ ਹੈ। ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਮੱਛੀ ਦਾ ਪਿਆਰ ਵੀ ਬੇਮਿਸਾਲ ਹੈ। ਸਤਿਗੁਰੂ ਦੀ ਬਾਣੀ ਆਖਦੀ ਹੈ, ਵੇਖ ਲਓ ਮੱਛੀ ਪਕੜਨ ਵਾਲੇ ਨੇ ਮੱਛੀ ਨੂੰ ਪਕੜ ਲਿਆ। ਮੀਨ ਦਾ ਅਰਥ ਹੈ ਮੱਛੀ। ਮੀਨ ਪਕੜ ਫਾਂਕਿਓ ਔਰ ਕਾਟਿਓ, ਅਤੇ ਉਸਨੇ ਮੱਛੀ ਨੂੰ ਪਕੜ ਕੇ, ਪਹਿਲਾਂ ਤਾਂ ਫਾਂਕਿਓ ਦਾ ਅਰਥ ਹੈ ਉਸਨੂੰ ਜਾਲ ਵਿੱਚ ਫਸਾਇਆ ਜਾਂ ਕੁੰਡੀ ਵਿੱਚ ਫਸਾਇਆ, ਉਸ ਤੋਂ ਬਾਅਦ ਘਰ ਲਿਆ ਕਿ ਉਸਦੇ ਸਰੀਰ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੀਨ ਪਕੜਿਓ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਅਤੇ ਫਿਰ ਉਸਨੇ ਉਸਨੂੰ ਰਿੰਨ ਕੇ, ਮੱਛੀ ਨੂੰ ਰਿੰਨ ਕੇ ਅਤੇ ਬਹੁ ਬਾਨੀ, ਬਹੁਤ ਵੰਨਗੀਆਂ ਦੇ ਵਿੱਚ ਮੱਛੀ ਦਾ ਮੀਟ ਤਿਆਰ ਕਰ ਲਿਆ। ਜਿਹੜੇ ਮੱਛੀ ਖਾਣ ਵਾਲੇ ਨੇ ਕਈ ਤਰੀਕਿਆਂ ਦੇ ਨਾਲ ਮੱਛੀ ਦਾ ਮਾਸ ਰਿੰਨਦੇ ਨੇ। ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਨੀ। ਅੱਗੇ ਹਜ਼ੂਰ ਕਹਿੰਦੇ ਨੇ, ਖੰਡ ਖੰਡ ਕਰ ਭੋਜਨ ਕੀਨੋ, ਜਿਹੜਾ ਮੀਟ ਤਿਆਰ ਹੋਇਆ ਸੀ ਅਤੇ ਉਸਨੂੰ ਖੰਡ ਖੰਡ ਟੁਕੜਾ ਟੁਕੜਾ ਕਰਕੇ, ਇੱਕ ਇੱਕ ਗ੍ਰਾਹੀ ਕਰ ਕਰਕੇ ਖਾਣ ਵਾਲੇ ਨੇ ਉਹਦਾ ਭੋਜਨ ਵੀ ਕਰ ਲਿਆ, ਭਾਵ ਉਸ ਮੱਛੀ ਦੇ ਮੀਟ ਨੂੰ ਖਾ ਵੀ ਗਿਆ। ਤਉ ਨਾ ਬਿਸਰਿਓ ਪਾਨੀ, ਪਰ ਮੱਛੀ ਚਾਹੇ ਮਰ ਕੇ ਕਿਸੇ ਮਨੁੱਖ ਦੇ ਪੇਟ ਵਿੱਚ ਵੀ ਚਲੀ ਗਈ ਤਾਂ ਵੀ ਉਸਨੂੰ ਪਾਣੀ ਦਾ ਸਨੇਹ ਨਹੀਂ ਵਿਸਰਿਆ, ਕਿਉਂਕਿ ਮੱਛੀ ਦੀ ਤਾਸੀਰ ਗਰਮ ਹੁੰਦੀ ਹੈ। ਜਦੋਂ ਕੋਈ ਮੱਛੀ ਖਾ ਲਵੇ ਉਹਨੂੰ ਪਿਆਸ ਲੱਗਦੀ ਹੈ, ਫਿਰ ਉਹ ਬਾਰ ਬਾਰ ਪਾਣੀ ਪੀਂਦਾ। ਸਤਿਗੁਰੂ ਦੀ ਬਾਣੀ ਇਹ ਗੱਲ ਆਖਦੀ ਹੈ ਵੀ ਉਹ ਪਾਣੀ ਮਨੁੱਖ ਨਹੀਂ ਪੀਂਦਾ, ਉਹ ਪਾਣੀ ਮੱਛੀ ਮੰਗਦੀ ਹੈ ਅੰਦਰ, ਭਾਵੇਂ ਮਰ ਜਾਂਦੀ ਪਰ ਆਪਣਾ ਪਾਣੀ ਦਾ ਪਿਆਰ ਨਹੀਂ ਛੱਡਦੀ। ਇੰਨਾ ਪਿਆਰ ਸਾਡਾ ਬਾਣੀ ਅਤੇ ਨਾਮ ਦੇ ਨਾਲ ਹੋਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਾਤਾ ਜੀ ਨੂੰ ਆਖਿਆ, ਦੇਖੋ ਕੁਛ ਉਦਾਹਰਣਾਂ ਨੇ, ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣੇ ਤਿੰਨ ਪਾਵੈ ਸਭ ਕੋਈ। ਅਮਲੀ ਆਦਮੀ ਨੂੰ ਜੇ ਅਮਲ ਨਾ ਮਿਲੇ ਉਹਨੂੰ ਤੋੜ ਲੱਗ ਜਾਂਦੀ ਹੈ, ਜਾਨ ਔਖੀ ਹੋ ਜਾਂਦੀ ਹੈ। ਚਾਹੇ 36 ਪ੍ਰਕਾਰ ਦੇ ਭੋਜਨ, ਕਿੰਨੇ ਪਕਵਾਨ ਉਸਨੂੰ ਲਿਆ ਕੇ ਦੇਈ ਜਾਓ, ਪਰ ਅਮਲੀ ਕਦੀ ਖੁਸ਼ ਨਹੀਂ ਹੋਵੇਗਾ। ਜਦੋਂ ਉਸਨੂੰ ਅਮਲ ਮਿਲੇਗਾ ਤਾਂ ਹੀ ਉਹਦਾ ਮਨ ਖੁਸ਼ ਹੁੰਦਾ। ਜਿਵੇਂ ਅਮਲੀ ਦੀ ਅਮਲ ਦੇ ਨਾਲ ਪ੍ਰੀਤ ਹੁੰਦੀ ਹੈ, ਉਹਦੇ ਬਲੱਡ ਦੇ ਵਿੱਚ, ਉਹਦੇ ਕਤਰੇ ਕਤਰੇ ਦੇ ਵਿੱਚ ਉਹਦਾ ਅਸਰ ਗਿਆ ਹੁੰਦਾ ਹੈ। ਇਸੇ ਤਰ੍ਹਾਂ ਮੱਛੀ ਦਾ ਜਿਵੇਂ ਪਾਣੀ ਨਾਲ ਪ੍ਰੇਮ ਹੁੰਦਾ, ਇੰਨਾ ਪ੍ਰੇਮ ਉਸ ਵਾਹਿਗੁਰੂ ਦੇ ਨਾਲ ਹੋਣਾ ਚਾਹੀਦਾ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਇਹ ਗੱਲਾਂ ਸੁਣ ਕੇ ਮਾਤਾ ਹੈਰਾਨ ਹੋਈ ਅਤੇ ਕਹਿਣ ਲੱਗੀ, ਸੱਚੇ ਪਾਤਸ਼ਾਹ ਫਿਰ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਜੇ ਤੁਹਾਡਾ ਇੰਨਾ ਨਾਮ ਦੇ ਨਾਲ ਪਿਆਰ ਹੈ ਤਾਂ ਫਿਰ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਰਹਾਉ ਦੀਆਂ ਪੰਕਤੀਆਂ ਨੇ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ। ਹਜ਼ੂਰ ਕਹਿੰਦੇ ਨੇ, ਮੇਰੀ ਮਾਏ, ਐ ਮੇਰੀ ਮਾਂ, ਸੋ ਕਿਉਂ ਵਿਸਰੈ, ਉਹ ਮੇਰਾ ਮਾਲਕ, ਉਹ ਮੇਰਾ ਸੱਚਾ ਪਾਤਸ਼ਾਹ, ਉਹ ਮੇਰਾ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਮੈਨੂੰ ਕਿਉਂ ਭੁੱਲੇ। ਸੁਖਮਨੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਨੇ ਆਖਿਆ, ਸੋ ਕਿਉਂ ਵਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਣੈ। ਉਹ ਕਿਉਂ ਭੁੱਲਦਾ ਸਾਨੂੰ, ਕਦੀ ਨਹੀਂ ਭੁੱਲਣਾ ਚਾਹੀਦਾ। ਸਾਚਾ ਸਾਹਿਬ ਸਾਚਾ ਨਾ ਇਹ, ਹਜ਼ੂਰ ਕਹਿੰਦੇ ਉਹ ਵਾਹਿਗੁਰੂ ਸੱਚਾ ਸਾਹਿਬ ਹੈ ਅਤੇ ਸਾਚਾ ਨਾ ਉਹ ਸੱਚੇ ਨਾਮ ਵਾਲਾ ਹੈ, ਉਹ ਆਪ ਵੀ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ। ਹਜ਼ੂਰ ਨੇ ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਮੂਲ ਮੰਤਰ ਲਿਖਿਆ, ਇੱਕ ਓਅੰਕਾਰ ਸਤਨਾਮ, ਇੱਕ ਓਅੰਕਾਰ ਸਤਨਾਮ, ਇਹ ਉਸ ਵਾਹਿਗੁਰੂ ਦਾ ਸੱਚਾ ਨਾਮ ਹੈ। ਓਅੰਕਾਰ ਨੂੰ ਸੱਚਾ ਨਾਮ ਇਸ ਲਈ ਆਖਿਆ ਹੈ ਕਿਉਂਕਿ ਇਹ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਮੁੱਖ ਤੋਂ ਪ੍ਰਗਟ ਹੋਇਆ। ਅੱਗੇ ਚੱਲ ਕੇ ਤੁਸੀਂ 16ਵੀਂ ਪੌੜੀ ਦੇ ਵਿੱਚ ਵਿਚਾਰ ਸੁਣੇ ਸੀ, ਕੀਤਾ ਪਸਾਓ ਏਕੋ ਕੁਵਾਓ ਤਿਸਤੇ ਹੋਏ ਲੱਖ ਦਰੀਆਓ। ਕੁਵਾਓ ਦਾ ਅਰਥ ਹੈ ਬੋਲ, ਕੁਵਾਓ ਦਾ ਸ਼ਬਦ ਹੈ ਕਲਾਓ, ਕੁਵਾਓ ਦਾ ਅਰਥ ਹੈ ਸ਼ਬਦ। ਉਸ ਵਾਹਿਗੁਰੂ ਨੇ ਇੱਕ ਸ਼ਬਦ ਬੋਲਿਆ, ਉਹ ਕਿਹੜਾ ਸ਼ਬਦ ਸੀ, ਕਿਹੜਾ ਨਾਮ ਸੀ? ਸਾਚਾ ਸਾਹਿਬ ਸਾਚਾ ਨਾਏ, ਉਹ ਸੀ ਓਅੰਕਾਰ। ਅੱਗੇ ਚੱਲ ਕੇ ਹਜ਼ੂਰ ਨੇ ਜਿਵੇਂ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਹੈ, ਸਾਰੀ ਬਾਣੀ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਹੀ ਹੈ। ਹੁਣ ਜਪਜੀ ਸਾਹਿਬ ਮੂਲ ਅਤੇ ਪ੍ਰਧਾਨ ਬਾਣੀ ਹੈ, ਉਹਦੇ ਨਾਲ ਹੀ ਮਿਲਦੀ ਜੁਲਦੀ ਵਿਚਾਰ ਬਾਕੀ ਸਾਰੀ ਬਾਣੀ ਵਿੱਚ ਸ਼ਾਮਿਲ ਹੈ। ਹਜ਼ੂਰ ਨੇ ਅੱਗੇ ਚੱਲ ਕੇ ਲਿਖਿਆ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ। ਓਅੰਕਾਰ ਨੂੰ ਸੱਚਾ ਨਾਮ ਇਸ ਲਈ ਆਖਿਆ, ਓਅੰਕਾਰ ਸਭ ਤੋਂ ਪਹਿਲਾਂ ਸੀ। ਵਾਹਿਗੁਰੂ ਨੇ ਆਪਣੇ ਮੁੱਖੋਂ ਓਅੰਕਾਰ ਉਚਾਰਨ ਕੀਤਾ, ਬਾਕੀ ਸਾਰੇ ਨਾਮ ਮਨੁੱਖ ਨੇ ਧਰੇ ਨੇ, ਪਰ ਓਅੰਕਾਰ ਵਾਹਿਗੁਰੂ ਦੇ ਆਪਣੇ ਮੁੱਖੋਂ ਉਚਾਰਨ ਕੀਤਾ ਹੋਇਆ ਨਾਮ ਹੈ। ਇਸ ਲਈ ਇੱਕ ਓਅੰਕਾਰ ਨੂੰ ਸੱਚਾ ਨਾਮ ਆਖਿਆ ਜਾਂਦਾ। ਇੱਕ ਥਾਂ 'ਤੇ ਸਤਿਗੁਰੂ ਨੇ ਹੋਰ ਵੀ ਬਚਨ ਲਿਖੇ ਨੇ, ਸਹੰਸਰ ਨਾਮਾ ਇੱਕ ਬਾਣੀ ਵਿੱਚ ਸ਼ਬਦ ਦਾ ਨਾਮ ਆਉਂਦਾ, ਉਹਦੇ ਵਿੱਚ ਇਹ ਬਚਨ ਆਏ ਨੇ, ਕਿਰਤਮ ਨਾਮ ਕਥੇ ਤੇਰੇ ਜਿਹਵਾ, ਸੱਚ ਨਾਮ ਤੇਰਾ ਪਰਾ ਪੂਰਬਲਾ। ਵਾਹਿਗੁਰੂ ਤੇਰੇ ਅਸੀਂ ਕਿਰਤਮ ਨਾਮ, ਜਿਨ੍ਹਾਂ ਦਾ ਕਿਰਤ ਨਾਲ ਸੰਬੰਧ ਹੈ, ਕੰਮ ਦੇ ਨਾਲ ਸੰਬੰਧ ਹੈ, ਉਹ ਅਸੀਂ ਤੇਰੇ ਨਾਮ ਬੇਅੰਤ ਉਚਾਰਨ ਕੀਤੇ ਨੇ, ਪਰ ਜਿਹੜਾ ਤੇਰਾ ਸੱਚਾ ਨਾਮ ਹੈ ਉਹ ਇੱਕੋ ਹੀ ਹੈ, ਇੱਕ ਓਅੰਕਾਰ, ਉਸ ਤੋਂ ਬਿਨਾਂ ਬਾਕੀ ਸਾਰੇ ਕਿਰਤਮ ਨਾਮ ਨੇ। ਇਸ ਲਈ ਮੈਂ ਉਸ ਓਅੰਕਾਰ ਦੀ ਤਾਰੀਫ ਕਰਦਾ ਹਾਂ ਜਿਹੜਾ ਪਰਾ ਪੂਰਬਲਾ, ਜਿਹੜਾ ਸਭ ਤੋਂ ਪਰੇ ਅਤੇ ਪੂਰਬਲਾ ਨਾਮ ਹੈ, ਸਭ ਤੋਂ ਪਹਿਲਾਂ, ਜਿਸਨੂੰ ਅਨਾਦੀ ਨਾਮ ਵੀ ਕਹਿੰਦੇ ਨੇ। ਹਜ਼ੂਰ ਉਸ ਵੱਲ ਇਸ਼ਾਰਾ ਕਰਦੇ ਨੇ, ਸਾਚਾ ਸਾਹਿਬ ਸਾਚਾ ਨਾਏ, ਉਹ ਵਾਹਿਗੁਰੂ ਆਪ ਵੀ ਸੱਚਾ ਹੈ ਅਤੇ ਉਹਦਾ ਉਹ ਓਅੰਕਾਰ ਜਿਹੜਾ ਨਾਮ ਹੈ ਉਹ ਵੀ ਸੱਚਾ ਹੈ, ਅਤੇ ਸਾਨੂੰ ਉਹ ਕਦੀ ਵੀ ਨਹੀਂ ਭੁੱਲ ਸਕਦਾ, ਨਾ ਉਸਦਾ ਨਾਮ ਅਤੇ ਨਾ ਹੀ ਉਹ ਨਾਮੀ। ਹਰ ਵੇਲੇ ਅਸੀਂ ਉਹਦੀ ਯਾਦ ਵਿੱਚ ਜੁੜੇ ਰਹਿੰਦੇ ਹਾਂ ਕਿਉਂਕਿ ਨਾਮ ਹੀ ਉਸਦੇ ਨਾਲ ਜੁੜਨ ਦਾ ਸਾਧਨ ਹੈ। ਤੁਸੀਂ ਕਿਸੇ ਵੀ ਬੰਦੇ ਦਾ ਨਾਮ ਲਓ, ਉਸੇ ਵੇਲੇ ਬੰਦੇ ਦੀ ਯਾਦ, ਉਹਦੀ ਤਸਵੀਰ ਸਾਡੇ ਸਾਹਮਣੇ ਆ ਜਾਂਦੀ ਹੈ। ਜਦੋਂ ਅਸੀਂ ਵਾਹਿਗੁਰੂ ਦਾ ਨਾਮ ਲਈਏ ਤਾਂ ਉਸ ਵੇਲੇ ਖਿਆਲ ਅਤੇ ਉਹਦੀ ਤਸਵੀਰ ਸਾਡੇ ਸਾਹਮਣੇ ਆਉਣੀ ਚਾਹੀਦੀ ਹੈ। ਕਈ ਪੁੱਛਦੇ ਨੇ ਵੀ ਅਸੀਂ ਜਦੋਂ ਸਿਮਰਨ ਕਰਦੇ ਹਾਂ ਧਿਆਨ ਕਿਸ ਦਾ ਕਰੀਏ? ਉਹ ਧਿਆਨ ਉਸੇ ਦਾ ਕਰੋ ਜਿਹਦਾ ਸਿਮਰਨ ਕਰਦੇ ਹੋ, ਹੋਰ ਕਿਹਦਾ ਕਰਨਾ? ਧਿਆਨ ਤਰੋ ਤਿਹ ਕੋ ਮਨ ਮੈਂ, ਜਿਹ ਕੋ ਮੈਂ ਤੋ ਸਭਾ ਜਗ ਛਾਇਓ। ਇਸ ਲਈ ਹੋਰ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ। ਹਜ਼ੂਰ ਕਹਿੰਦੇ ਵਾਹਿਗੁਰੂ ਆਪ ਸੱਚਾ ਅਤੇ ਉਹਦਾ ਨਾਮ ਵੀ ਸੱਚਾ, ਉਹ ਸਾਨੂੰ ਕਿਵੇਂ ਭੁੱਲੇ? ਸਾਨੂੰ ਤਾਂ ਉਹ ਕਦੀ ਭੁੱਲ ਹੀ ਨਹੀਂ ਸਕਦਾ, ਅਤੇ ਜੇ ਭੁੱਲ ਜਾਵੇ ਤਾਂ ਫਿਰ ਸਾਡੀ ਹਾਲਤ ਤਰਸਯੋਗ ਬਣ ਜਾਂਦੀ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਆਖਾ ਜੀਵਾ ਵਿਸਰੈ ਮਰ ਜਾ।
ਮਾਤਾ ਜੀ, ਗੁਰਬਾਣੀ ਦਾ ਉਪਦੇਸ਼ ਸਰਬ ਸਾਂਝਾ ਹੈ ਕਿਉਂਕਿ ਬਾਣੀ ਸਰਬਕਾਲੀ ਅਤੇ ਸਰਬ ਸਾਂਝੀ ਹੈ। ਹਜ਼ੂਰ ਫਰਮਾਉਂਦੇ ਨੇ, ਆਖਾਂ ਜੀਵਾਂ, ਮਾਤਾ ਜੀ, ਜੇ ਮੈਂ ਵਾਹਿਗੁਰੂ ਦੇ ਨਾਮ ਨੂੰ ਆਖਦਾ ਹਾਂ ਤਾਂ ਮੈਨੂੰ ਜੀਵਨ ਮਿਲਦਾ ਹੈ, ਵਿਸਰੈ ਮਰ ਜਾਉਂ, ਜੇ ਮੈਨੂੰ ਉਸਦਾ ਨਾਮ ਭੁੱਲ ਜਾਵੇ ਤਾਂ ਮੇਰੀ ਤਾਂ ਮੌਤ ਹੋ ਜਾਂਦੀ ਹੈ। ਦੱਸੋ ਕੀ ਤੁਸੀਂ ਮੇਰੀ ਮੌਤ ਨੂੰ ਚਾਹੁੰਦੇ ਹੋ? ਜੇ ਮੈਨੂੰ ਤੁਸੀਂ ਨਾਮ ਤੋਂ ਵਰਜਦੇ ਹੋ, ਮੇਰੀ ਯਕੀਨਨ ਮੌਤ ਹੈ, ਮੈਂ ਉਸ ਨਾਮ ਨੂੰ ਆਪਣਾ ਜੀਵਨ ਬਣਾਇਆ ਹੋਇਆ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਮਾਤਾ ਜੀ, ਨਾਮ ਦੇ ਨਾਲ ਸਾਡਾ ਇੰਨਾ ਪਿਆਰ ਹੋ ਗਿਆ ਜਿੰਨਾ ਅਮਲੀ ਦਾ ਅਮਲ ਦੇ ਨਾਲ, ਮੱਛੀ ਦਾ ਪਾਣੀ ਦੇ ਨਾਲ ਪਿਆਰ ਹੁੰਦਾ ਹੈ, ਅਤੇ ਇਸੇ ਤਰ੍ਹਾਂ ਚਾਤਰਕ ਦਾ ਸਵੰਤੀ ਬੂੰਦ ਦੇ ਨਾਲ ਪਿਆਰ ਹੁੰਦਾ ਹੈ, ਹਰਨ ਦਾ ਕੰਡਾ ਹੇੜੇ ਦੇ ਸ਼ਬਦ ਨਾਲ ਪਿਆਰ ਹੁੰਦਾ ਹੈ, ਭੌਰੇ ਦਾ ਫੁੱਲਾਂ ਦੀ ਸੁਗੰਧੀ ਨਾਲ ਪਿਆਰ ਹੁੰਦਾ ਹੈ। ਅਤੇ ਇੰਨਾ ਪਿਆਰ ਮੇਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਹੋ ਗਿਆ, ਦੱਸੋ ਫਿਰ ਮੈਂ ਕਰਾਂ ਕੀ? ਨਾਮ ਆਖਦਾ ਹਾਂ ਮੈਨੂੰ ਆਤਮਕ ਜੀਵਨ ਮਿਲਦਾ, ਅਤੇ ਜੇ ਭੁੱਲ ਜਾਵੇ ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
ਆਖਣ ਔਖਾ ਸੱਚਾ ਨਾਮ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਤਾ ਜੀ ਭਾਵੇਂ ਠੀਕ ਹੈ, ਜਿਹੜੇ ਦੁਨੀਆਂ ਦੇ ਲੋਕ ਨੇ ਉਹਨਾਂ ਦੇ ਲਈ ਵਾਹਿਗੁਰੂ ਦਾ ਸੱਚਾ ਨਾਮ ਆਖਣਾ ਬਹੁਤ ਔਖਾ ਹੈ। ਦੁਨੀਆਂ ਦੇ ਲੋਕਾਂ ਵਾਸਤੇ ਨਾਮ ਜਪਣਾ ਬਹੁਤ ਔਖੀ ਗੱਲ ਹੈ, ਇਹ ਦੁਨੀਆਂ ਦੀ ਗੱਲ ਕਰਦੇ ਨੇ। ਜਿਹਨੂੰ ਨਾਮ ਦੇ ਨਾਲ ਪਿਆਰ ਹੋ ਜਾਵੇ ਤਾਂ ਫਿਰ ਉਹ ਮੌਤੋਂ ਵੀ ਬੇਪਰਵਾਹ ਹੋ ਜਾਂਦਾ, ਅਤੇ ਜਿਹਦਾ ਨਾਮ ਦੇ ਨਾਲ ਪਿਆਰ ਨਹੀਂ, ਆਖਣ ਔਖਾ ਸੱਚਾ ਨਾਮ, ਉਹਦੇ ਲਈ ਨਾਮ ਜਪਣਾ ਬਹੁਤ ਔਖੀ ਗੱਲ ਹੈ। ਮਹਾਂਪੁਰਖ ਇੱਕ ਉਦਾਹਰਨ ਸੁਣਾਉਂਦੇ ਸਨ, ਭਗਤ ਸੱਜੂ ਜੀ ਲਾਹੌਰ ਦੇ ਵਿੱਚ ਹੋਏ ਨੇ, ਔਰ ਉਹ ਬੜੇ ਪਰਉਪਕਾਰੀ ਮਹਾਂਪੁਰਖ ਸਨ। ਇੱਕ ਦਿਨ ਝੜੀ ਲੱਗ ਗਈ, ਲਗਾਤਾਰ ਕਈ ਦਿਨ ਮੀਂਹ ਪੈਂਦਾ ਰਿਹਾ। ਜਿਹੜੇ ਦਿਹਾੜੀਦਾਰ ਲੋਕ ਸਨ, ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ, ਉਹਨਾਂ ਨੂੰ ਰੋਜ਼ੀ ਰੋਟੀ ਦਾ ਫਿਕਰ ਪੈ ਗਿਆ। ਕੁਝ ਲੋਕ ਇਕੱਠੇ ਹੋ ਕੇ ਭਗਤ ਸੱਜੂ ਜੀ ਦੇ ਪਾਸ ਆਏ, ਕਹਿਣ ਲੱਗੇ, ਭਗਤ ਜੀ ਕਈ ਦਿਨ ਹੋ ਗਏ ਨੇ ਭੁੱਖੇ ਰਹਿੰਦਿਆਂ ਨੂੰ, ਘਰ ਦਾ ਰਾਸ਼ਨ ਪਾਣੀ ਵੀ ਮੁੱਕ ਗਿਆ ਹੈ, ਅਸੀਂ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਲੋਕ ਹਾਂ, ਕੰਮ ਕੋਈ ਮਿਲ ਨਹੀਂ ਰਿਹਾ ਅਤੇ ਭੁੱਖੇ ਮਰਦੇ ਹਾਂ, ਕੋਈ ਸਾਡੀ ਰੋਜ਼ੀ ਰੋਟੀ ਦਾ ਪ੍ਰਬੰਧ ਕਰੋ। ਭਗਤ ਸੱਜੂ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਆਓ ਪਿਆਰਿਓ, ਆਓ ਗੁਰਮੁਖੋ, ਛਕੋ ਲੰਗਰ, ਜੋ ਤੁਹਾਨੂੰ ਚਾਹੀਦਾ ਛਕੋ। ਔਰ ਉਹਨਾਂ ਨੇ ਲੰਗਰ ਪਾਣੀ ਛਕਿਆ ਅਤੇ ਫਿਰ ਨਾਲ ਹੀ ਬੇਨਤੀ ਕੀਤੀ, ਕਹਿਣ ਲੱਗੇ, ਮਹਾਰਾਜ ਕੋਈ ਸੇਵਾ ਵੀ ਦੱਸੋ। ਭਗਤ ਜੀ ਕਹਿਣ ਲੱਗੇ, ਬਈ ਸੇਵਾ ਅਸੀਂ ਤਾਂ ਕੀ ਕਰਾਉਣੀ ਹੈ, ਤੁਸੀਂ ਵਾਹਿਗੁਰੂ ਦੀ ਭਗਤੀ ਕਰੋ। ਭਗਤ ਸੱਜੂ ਜੀ ਕਹਿਣ ਲੱਗੇ, ਤੁਸੀਂ 8 ਘੰਟੇ ਕੰਮ ਕਰਦੇ ਹੋ ਨਾ, ਦਿਹਾੜੀ ਵਿੱਚ 8 ਘੰਟੇ ਕੰਮ ਕਰਦੇ ਹੋ, ਬਾਕੀ ਚਲੋ ਵੱਧ ਘੱਟ ਆਪਦੀ ਮਰਜ਼ੀ ਨਾਲ ਕਈ ਲੋਕ ਕਰਦੇ ਨੇ, ਪਰ 8 ਘੰਟੇ ਦਿਹਾੜੀ ਦਾ ਕੰਮ ਜ਼ਰੂਰੀ ਸਮਝਿਆ ਜਾਂਦਾ। ਭਗਤ ਜੀ ਕਹਿਣ ਲੱਗੇ, ਤੁਸੀਂ 8 ਘੰਟੇ ਕੰਮ ਕਰਦੇ ਹੋ ਅਤੇ ਤੁਸੀਂ 8 ਘੰਟੇ ਇੱਥੇ ਬੈਠ ਕੇ ਸਿਮਰਨ ਕਰੋ, ਰੱਬ ਦੀ ਚਾਕਰੀ ਕਰੋ, ਪਰਮੇਸ਼ਰ ਦਾ ਨਾਮ ਜਪੋ, ਅਤੇ ਤੁਹਾਨੂੰ ਚੰਗਾ ਸ਼ਕਣ ਛਕਾਉਣ ਲਈ ਲੰਗਰ ਮਿਲੇਗਾ, ਦੁੱਧ ਮਿਲੇਗਾ, ਅਤੇ ਨਾਲ ਹੀ ਤੁਹਾਨੂੰ ਮਜ਼ਦੂਰੀ ਵੀ ਮਿਲੇਗੀ। ਤੁਸੀਂ ਜਿੰਨੀ ਮਜ਼ਦੂਰੀ ਲੈਣੀ, ਮਿਹਨਤ ਲੈਣੀ, ਉਹ ਵੀ ਲਓ, ਪਰ ਇੱਥੇ ਬੈਠ ਕੇ ਵਾਹਿਗੁਰੂ ਦਾ ਨਾਮ ਜਪੋ। ਕਹਿੰਦੇ, ਲਓ ਵੀ ਹੁਣ ਤਾਂ ਮੌਜਾਂ ਲੱਗ ਗਈਆਂ, ਪਹਿਲਾਂ ਤਾਂ ਪਤਾ ਨਹੀਂ ਨਾ ਹੁੰਦਾ। ਅਤੇ ਚਲੋ ਲੰਗਰ ਪਾਣੀ ਛਕਿਆ ਸੀ, ਜਦੋਂ ਬੈਠੇ ਤਾਂ ਪਹਿਲੀ ਗੱਲ ਬਹਿਣਾ ਹੀ ਔਖਾ ਹੋ ਗਿਆ। ਹੁਣ ਜਿਹੜੇ ਨਹੀਂ ਨਾ ਬੈਠਦੇ ਚੌਂਕੜੀ ਮਾਰ ਕੇ, ਉਹਨਾਂ ਨੂੰ ਬਹਿਣਾ ਵੀ ਔਖਾ, ਕਦੇ ਗੋਡੇ ਖੜੇ ਕਰਨਗੇ, ਕਦੇ ਪਾਸੇ ਮਾਰਨਗੇ, ਕਦੇ ਕੁਛ ਹੋਵੇਗਾ। ਹੁਣ ਉਹ ਗੱਲ ਇਹਨਾਂ ਦੀ ਹੋਣ ਲੱਗੀ, ਅਤੇ ਫਿਰ ਜਦੋਂ ਥੋੜ੍ਹਾ ਜਿਹਾ ਆਰਾਮ ਜਿਹਾ ਆਉਣ ਲੱਗਿਆ ਤਾਂ ਫਿਰ ਨੀਂਦ ਆਉਣ ਲੱਗ ਪਈ, ਇਹ ਵੀ ਬਿਮਾਰੀ ਨਾਲ ਹੀ ਚਿੰਬੜਦੀ ਹੈ। ਅਤੇ ਹੁਣ ਜਦੋਂ ਇਹ ਭਜਨ ਕਰਨ ਲੱਗੇ, ਉਧਰੋਂ ਨੀਂਦ ਸਤਾਉਣ ਲੱਗ ਪਈ, ਅਤੇ ਭਾਗੀ ਜੀ ਨੇ ਆਖਿਆ, ਪਿਆਰਿਓ ਇਉਂ ਗੱਲ ਨਹੀਂ ਬਣਨੀ, ਤੁਸੀਂ ਰੱਬ ਦਾ ਨਾਮ ਜਪਣਾ, ਸਾਵਧਾਨ ਹੋ ਕੇ ਜਪੋ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਸਾਵਧਾਨ ਇਕਾਗਰ ਚੀਤ, ਸਾਵਧਾਨ ਅਤੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਚਾਹੀਦਾ। ਅਸੀਂ ਜਦੋਂ ਵੀ ਥੋੜ੍ਹਾ ਜਿਹਾ ਸਰੀਰ ਨੂੰ ਆਰਾਮ ਮਿਲਦਾ, ਅਸੀਂ ਸਰੀਰ ਨੂੰ ਢਿੱਲਾ ਛੱਡ ਦਿੰਦੇ ਹਾਂ, ਅਤੇ ਨਾਲ ਮਨ ਵੀ ਢਿੱਲਾ ਜਿਹਾ ਪੈ ਜਾਂਦਾ, ਫਿਰ ਉਸ ਵੇਲੇ ਨੀਂਦ ਆਉਂਦੀ, ਸਭ ਕੁਛ ਹੀ ਭੁੱਲ ਜਾਂਦਾ। ਇਸ ਲਈ ਸਾਵਧਾਨ ਅਤੇ ਇਕਾਗਰ ਚਿੱਤ ਵਾਲੀ ਸਿੱਖਿਆ ਯਾਦ ਰੱਖੋ। ਹੁਣ ਇਹਨਾਂ ਨੇ ਔਖਿਆਂ ਸੌਖਿਆਂ ਮਸਾਂ ਦਿਨ ਲੰਘਾਇਆ। ਜਦੋਂ ਸ਼ਾਮ ਦਾ ਵਕਤ ਹੋਇਆ, ਭਗਤ ਜੀ ਨੇ ਕਿਹਾ, ਇਹਨਾਂ ਨੂੰ ਖੰਡ ਘਿਓ ਖਵਾਓ, ਦੁੱਧ ਛਕਾਓ, ਪਰ ਉਹਨਾਂ ਦੇ ਕਿੱਥੋਂ ਲੰਘੇ, ਸਾਰੀ ਦਿਹਾੜੀ ਬੈਠ ਬੈਠ ਕੇ ਥੱਕ ਗਏ। ਕਹਿੰਦੇ, ਸਾਡੀਆਂ ਤਾਂ ਲੱਤਾਂ ਜੁੜ ਗਈਆਂ, ਸਾਡੇ ਤਾਂ ਗੋਡੇ ਦੁਖਣ ਲੱਗ ਪਏ, ਬਹਿਣਾ ਕਿਹੜਾ ਸੌਖਾ ਹੁੰਦਾ। ਅਤੇ ਫਿਰ ਅਖੀਰ ਭਗਤ ਜੀ ਜਦੋਂ ਜਾਣ ਲੱਗੇ, ਕਹਿੰਦੇ, ਪਿਆਰਿਓ ਜੇ ਤੁਹਾਨੂੰ ਇਹ ਰੱਬ ਦੀ ਚਾਕਰੀ ਪਸੰਦ ਹੈ, ਭਾਵੇਂ ਰੋਜ਼ ਆ ਜਾਇਆ ਕਰੋ। ਉਹ ਵਿਚਾਰੇ ਭਰੇ ਪੀਤੇ ਕਹਿਣ ਲੱਗੇ, ਮਹਾਰਾਜ ਹੁਣ 1 ਦਿਨ ਆ ਗਏ ਹਾਂ, ਗਲਤੀ ਹੋ ਗਈ, ਗਾਂਹ ਨੂੰ ਨਹੀਂ ਅਸੀਂ ਆ ਸਕਦੇ, ਅਸੀਂ ਔਖੇ ਸੌਖੇ ਮੰਗ ਤੰਗ ਕੇ ਥੋੜ੍ਹਾ ਬਹੁਤ ਕੰਮ ਕਰਕੇ ਆਪਦਾ ਨਿਰਵਾਹ ਕਰ ਲਵਾਂਗੇ, ਪਰ ਇਹ ਜਿਹੜਾ ਗਿੱਲਾ ਪੀਣ ਹੈ ਨਾ ਤੁਹਾਡਾ, ਇਹ ਭਜਨ ਬੰਦਗੀ ਵਾਲਾ, ਇਹ ਅਸੀਂ ਨਹੀਂ ਪੀ ਸਕਦੇ। ਇਸ ਲਈ ਇਹ ਕੰਮ ਕੋਈ ਸੌਖਾ ਨਹੀਂ ਦੁਨੀਆਦਾਰ ਲੋਕਾਂ ਵਾਸਤੇ। ਆਖਣ ਔਖਾ ਸਾਚਾ ਨਾਮ, ਵਾਹਿਗੁਰੂ ਦਾ ਨਾਮ ਆਖਣਾ ਦੁਨੀਆ ਵਾਸਤੇ ਬੜਾ ਔਖਾ। ਤੁਸੀਂ ਹੋਰ ਸਾਰੀ ਸਾਰੀ ਰਾਤ ਜਾ ਕੇ ਕੰਮ ਕਰ ਸਕਦੇ ਹੋ, ਪਰ ਕਦੇ ਸਾਰੀ ਰਾਤ ਬੈਠ ਕੇ ਸਿਮਰਨ ਕਰਕੇ ਦੇਖੋ ਭਲਾ ਕਰ ਸਕਦੇ ਕਿ ਨਹੀਂ ਕਰ ਸਕਦੇ। ਪਤਾ ਲੱਗੂ ਵੀ ਗੁਰੂ ਮਹਾਰਾਜ ਨੇ ਪੰਕਤੀ ਕਿਵੇਂ ਆਖੀ ਹੈ। ਆਖਣ ਔਖਾ ਸਾਚਾ ਨਾਮ, ਵੀ ਨਾਮ ਆਖਣਾ ਸਭ ਤੋਂ ਔਖੀ ਗੱਲ ਹੈ। ਤੁਸੀਂ ਪੱਬਾਂ ਕਲੱਬਾਂ ਦੇ ਵਿੱਚ ਜਾ ਕੇ ਸਾਰੀ ਸਾਰੀ ਰਾਤ ਉੱਥੇ ਤੁਸੀਂ ਨੱਚ ਟੱਪ ਸਕਦੇ ਹੋ, ਪਰ ਤੁਸੀਂ ਜੇ ਤੁਹਾਨੂੰ ਕਹਿ ਦਿਉ ਨਾ ਵੀ ਤੂੰ ਗੁਰਦੁਆਰੇ ਅਖੰਡ ਪਾਠ ਰੱਖਿਆ ਵੀ ਤੂੰ 12 ਤੋਂ ਦੋ ਤੋਂ ਚਾਰ ਰੌਲ ਲਾਉਣੀ ਆ ਅਤੇ ਭਾਅ ਦੀ ਬਣ ਜਾਂਦੀ ਹੈ। ਇਹ ਸਾਡੀ ਹਾਲਤ ਹੈ। ਆਖਣ ਔਖਾ ਸਾਚਾ ਨਾਮ, ਦੁਨੀਆਦਾਰ ਜਿਹੜੇ ਦੁਨੀਆ ਦੇ ਲੋਕ ਨੇ ਉਹਨਾਂ ਦੀ ਹਾਲਤ ਸਤਿਗੁਰੂ ਮਹਾਰਾਜ ਬਿਆਨ ਕਰ ਰਹੇ ਨੇ ਵੀ ਵਾਹਿਗੁਰੂ ਦਾ ਨਾਮ ਆਖਣਾ, ਬਈ ਸੱਚਾ ਨਾਮ ਆਖਣਾ ਉਹਨਾਂ ਲਈ ਬਹੁਤ ਔਖਾ ਹੈ।
ਸੱਚੇ ਨਾਮ ਕੀ ਲਾਗੈ ਭੁੱਖ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਮਾਤਾ ਜੀ, ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਨਾ, ਤੇ ਸਮਝ ਲਓ ਉਹਨਾਂ ਦਾ ਫਿਰ ਸਰੀਰ ਵੀ ਤੇ ਮਨ ਵੀ ਅਰੋਗ ਹੁੰਦਾ ਹੈ।
ਉਤ ਭੁੱਖੇ ਖਾਏ ਚੱਲੀਏ ਹੈ ਦੁੱਖ।
ਹਜ਼ੂਰ ਕਹਿੰਦੇ ਉਸ ਨਾਮ ਦੀ ਭੁੱਖ ਲੱਗਣ ਦੇ ਨਾਲ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਖਾਏ ਨਾਮ ਦੇ ਅੰਮ੍ਰਿਤ ਭੋਜਨ ਨੂੰ ਛਕਦਾ ਹੈ, ਜਿਹਨੂੰ ਨਾਮ ਦੀ ਭੁੱਖ ਲੱਗਦੀ ਹੈ ਤੇ ਫਿਰ ਉਹ ਨਾਮ ਦਾ ਅੰਮ੍ਰਿਤ ਭੋਜਨ ਛਕਦਾ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵਹੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵਹੋ। ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਤੇ ਫਿਰ ਉਸ ਭੁੱਖ ਦਾ ਸਦਕਾ ਉਹ ਨਾਮ ਦਾ ਭੋਜਨ ਛਕਦੇ ਨੇ ਤੇ ਚੱਲੀਏ ਹੈ ਦੁੱਖ, ਉਹਨਾਂ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ। ਕਿਉਂਕਿ ਜਦੋਂ ਆਦਮੀ ਬਿਮਾਰ ਹੋਵੇ ਨਾ ਤੇ ਫਿਰ ਉਹ ਕਹਿੰਦਾ ਮੇਰਾ ਕੁਛ ਖਾਣ ਨੂੰ ਦਿਲ ਨਹੀਂ ਕਰਦਾ। ਬਿਮਾਰੀ ਦੀ ਨਿਸ਼ਾਨੀ ਇਹ ਹੁੰਦੀ ਹੈ ਵੀ ਉਹ ਕਹਿੰਦਾ ਮੇਰਾ ਕੁਛ ਖਾਣ ਨੂੰ ਦਿਲ ਨਹੀਂ ਕਰਦਾ। ਜਦੋਂ ਭੁੱਖ ਲੱਗਣੋਂ ਹਟ ਜਾਵੇ ਸਮਝ ਲਓ ਆਦਮੀ ਬਿਮਾਰ ਹੈ, ਜਦੋਂ ਭੁੱਖ ਲੱਗੇ ਆਦਮੀ ਭੋਜਨ ਛਕੇ ਤੇ ਫਿਰ ਦੁਬਾਰਾ ਫਿਰ ਭੁੱਖ ਲੱਗੇ ਸਮਝ ਲਓ ਤੰਦਰੁਸਤ ਹੈ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਉਹ ਮਨ ਕਰਕੇ ਅਰੋਗ ਹੁੰਦੇ ਨੇ ਤੇ ਜਿਵੇਂ ਜਿਵੇਂ ਉਹ ਨਾਮ ਦਾ ਭੋਜਨ ਛਕਦੇ ਨੇ ਸਾਰੇ ਉਹਨਾਂ ਦੇ ਦੁੱਖ ਚਲੇ ਜਾਂਦੇ ਹਨ।
ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਲ ਵਡਿਆਈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਗੁਰਮੁਖੋ, ਸਾਚੇ ਨਾਮ ਕੀ ਤਿਲ ਵਡਿਆਈ, ਜਿਹੜੇ ਸੱਚੇ ਨਾਮ ਦੀ ਵਡਿਆਈ ਏਡੀ ਵੱਡੀ ਹੈ ਇਹਦੇ ਬਾਰੇ ਤਿਲ ਮਾਤਰ ਵੀ ਕੁਛ ਬਿਆਨ ਨਹੀਂ ਕਰ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਦੀ ਕਿੰਨੀ ਵੱਡੀ ਮਹਿਮਾ ਹੈ। ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਜਿਸਨੇ ਵਾਹਿਗੁਰੂ ਦਾ ਨਾਮ ਜਪਿਆ, ਚਾਹੇ ਕੋਈ ਪਾਪੀ ਸੀ ਚਾਹੇ ਕੋਈ ਪੁੰਨੀ ਸੀ, ਸਾਰਿਆਂ ਦਾ ਹੀ ਨਾਮ ਨੇ ਉਧਾਰ ਕਰ ਦਿੱਤਾ। ਇਸੇ ਲਈ ਹਜ਼ੂਰ ਕਹਿੰਦੇ ਨੇ ਨਾਮ ਕੇਵਲ ਧਰਮੀਆਂ ਦਾ ਹੀ ਉਧਾਰ ਨਹੀਂ ਕਰਦਾ, ਵੱਡੇ ਵੱਡੇ ਪਾਪੀਆਂ ਨੂੰ ਵੀ ਨਾਮ ਹੀ ਤਾਰਦਾ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾ ਹੂੰ ਗਤ ਪਾਈ। ਵੇਖ ਲਓ ਗਨਕਾ ਵਿਸਵਾ ਦਾ ਨਾਮ ਹੈ ਅਤੇ ਅਜਾ ਮਲ ਰਾਜ ਪੰਡਤ ਸੀ ਜਿਹੜਾ ਆਪਣੇ ਅਸੂਲਾਂ ਤੋਂ ਗਿਰਿਆ ਹੋਇਆ ਸੀ, ਉਹ ਵੀ ਨਾਮ ਜਪ ਕੇ ਹੀ ਮੁਕਤ ਹੋਏ। ਹਜ਼ੂਰ ਕਹਿੰਦੇ ਨੇ ਉਹ ਸੱਚੇ ਨਾਮ ਦੀ ਵਡਿਆਈ ਤਿਲ ਮਾਤਰ ਵੀ ਬਿਆਨ ਨਹੀਂ ਕੀਤੀ ਜਾ ਸਕਦੀ।
ਆਖ ਥੱਕੇ ਕੀਮਤ ਨਹੀਂ ਪਾਈ।
ਬਹੁਤ ਸਾਰੇ ਸਾਧੂ ਮਹਾਤਮਾ ਮਹਾਂਪੁਰਖ ਆਖ ਆਖ ਕੇ ਥੱਕ ਗਏ। ਜੇ ਵਾਹਿਗੁਰੂ ਦੀ ਵਡਿਆਈ ਨਹੀਂ ਹੋ ਸਕਦੀ, ਸਤਿਗੁਰੂ ਨੇ ਪਿਛਲੇ ਸ਼ਬਦ ਵਿੱਚ ਵਾਹਿਗੁਰੂ ਦੀ ਮਹਿਮਾ ਕੀਤੀ ਸੀ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵਟ ਚੀਰਾ। ਹੁਣ ਨਾਮ ਦੀ ਵਡਿਆਈ ਕਰਦੇ ਨੇ, ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਸੱਚੇ ਨਾਮ ਦੀ ਵਡਿਆਈ ਵੀ ਕਹਿਣੀ ਬਹੁਤ ਔਖੀ ਹੈ, ਕਹਿ ਕਹਿ ਕੇ ਥੱਕ ਗਏ ਨੇ, ਕੀਮਤ ਨਹੀਂ ਪਾਈ। ਵਾਹਿਗੁਰੂ ਦੇ ਨਾਮ ਦੀ ਕੀਮਤ ਵੀ ਕੋਈ ਨਹੀਂ ਪਾ ਸਕਿਆ, ਭਾਵ ਨਾਮ ਦੀ ਪੂਰਨ ਮਹਿਮਾ ਪੂਰਨ ਵਡਿਆਈ ਕੋਈ ਵੀ ਨਹੀਂ ਕਰ ਸਕਦਾ।
ਜੇ ਸਭ ਮਿਲ ਕੇ ਆਖਣ ਪਾਏ।
ਸਤਿਗੁਰੂ ਦੇ ਚਰਨਾਂ ਦੇ ਵਿੱਚ ਮਾਤਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜਿੰਨੇ ਵੀ ਸਾਧੂ ਮਹਾਤਮਾ ਨੇ ਤੇ ਸਾਰੇ ਮਿਲ ਕੇ ਸਾਰੇ ਰਲ ਕੇ ਜੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਕਰਨ ਲੱਗ ਜਾਣ, ਫਿਰ ਤੇ ਉਹ ਵਾਹਿਗੁਰੂ ਦੀ ਮਹਿਮਾ ਨਾਮ ਦੀ ਮਹਿਮਾ ਜਾਣ ਹੀ ਸਕਦੇ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਨੇ, ਮਾਤਾ ਜੀ ਜੇ ਸਾਰੇ ਮਿਲ ਕੇ ਵੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਆਖਣ ਲੱਗ ਜਾਣ ਤੇ ਤਾਂ ਵੀ ਉਸ ਨਾਮ ਦੀ ਮਹਿਮਾ ਨੂੰ ਆਖਿਆ ਨਹੀਂ ਜਾ ਸਕਦਾ।
ਵੰਡਾ ਨਾ ਹੋਵੇ ਕਾਟ ਨਾ ਜਾਏ,
ਕਿਉਂਕਿ ਨਾਮ ਦੀ ਕੀਮਤ ਨਾਮੀ ਦੇ ਬਰਾਬਰ ਹੀ ਹੈ, ਉਸ ਤੋਂ ਕੋਈ ਘੱਟ ਨਹੀਂ ਪਰਮੇਸ਼ਰ ਤੋਂ। ਇਸੇ ਲਈ ਹਜ਼ੂਰ ਕਹਿੰਦੇ ਵੱਡਾ ਨਾ ਹੋਵੇ, ਜੇ ਸਾਰੇ ਮਿਲ ਕੇ ਆਖਣ ਲੱਗ ਜਾਣ ਤੇ ਪਰਮੇਸ਼ਰ ਆਪ ਤੇ ਉਸ ਦਾ ਨਾਮ ਵੱਡਾ ਨਹੀਂ ਹੋ ਜਾਂਦਾ, ਸਾਡੇ ਵਡਿਆਈ ਕਰਨ ਦੇ ਨਾਲ ਉਹ ਵੱਡਾ ਨਹੀਂ ਹੋ ਜਾਂਦਾ, ਤੇ ਜੇ ਨਾ ਕਰੀਏ ਘੱਟ ਨਾ ਜਾਏ ਉਹਦਾ ਘੱਟਦਾ ਵੀ ਕੁਛ ਨਹੀਂ। ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਉਹਦੇ ਨਾਮ ਦੀ ਵਡਿਆਈ ਸਦਾ ਸਿਰ ਰਹਿਣ ਵਾਲੀ ਹੈ। ਹਾਂ, ਜਦੋਂ ਅਸੀਂ ਨਾਮ ਦੀ ਵਡਿਆਈ ਕਰਦੇ ਹਾਂ ਉਹਦੇ ਨਾਲ ਸਾਡਾ ਸਮਾਂ ਸਫਲ ਹੁੰਦਾ, ਸਾਡਾ ਜੀਵਨ ਸਫਲ ਹੁੰਦਾ, ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਬਣ ਜਾਂਦਾ। ਪਰ ਜੇ ਅਸੀਂ ਇਹ ਸੋਚੀਏ ਵੀ ਵਾਹਿਗੁਰੂ ਦੇ ਨਾਮ ਦੀ ਵਡਿਆਈ ਆਖ ਕੇ ਅਤੇ ਅਸੀਂ ਉਸ ਦੀ ਮਹਿਮਾ ਨੂੰ ਜਾਣ ਲਿਆ, ਇਹ ਸਾਡੀ ਭੁੱਲ ਹੋਵੇਗੀ। ਹਜ਼ੂਰ ਕਹਿੰਦੇ ਜੇ ਸਾਰੇ ਮਿਲ ਕੇ ਵੀ ਆਖਣ ਲੱਗ ਜਾਣ ਨਾ ਤੇ ਫਿਰ ਉਹ ਵੱਡਾ ਨਹੀਂ ਹੁੰਦਾ, ਤੇ ਨਾ ਕਹਿਣ ਤੇ ਉਸ ਦਾ ਘਟਦਾ ਵੀ ਕੁਛ ਨਹੀਂ ਹੈ।
ਨਾ ਉਹ ਮਰੇ ਨਾ ਹੋਵੇ ਸੋਗ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਦੇ ਨਾਲ ਨਾਲ ਨਾਮੀ ਅਕਾਲ ਪੁਰਖ ਦੀ ਵੀ ਮਹਿਮਾ ਕਰਦੇ ਨੇ। ਨਾ ਉਹ ਮਰੇ, ਨਾ ਤੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਕਦੀ ਮਰਦਾ ਹੀ ਹੈ, ਨਾ ਹੋਵੇ ਸੋਗ ਤੇ ਨਾ ਹੀ ਉਸਦੇ ਪਿਆਰਿਆਂ ਨੂੰ ਕਦੇ ਸੋਗ ਹੁੰਦਾ। ਜਦੋਂ ਵਾਹਿਗੁਰੂ ਨੇ ਮਰਨਾ ਹੀ ਨਹੀਂ ਤੇ ਫਿਰ ਸੋਗ ਕਿਵੇਂ ਹੋ ਸਕਦਾ। ਅਤੇ ਕਈ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਵੀ ਨਾ ਉਹ ਵਾਹਿਗੁਰੂ ਮਰਦਾ ਹੈ ਅਤੇ ਨਾ ਹੀ ਕਦੇ ਉਸ ਵਾਹਿਗੁਰੂ ਨੂੰ ਸੋਗ ਹੁੰਦਾ। ਅਤੇ ਹੁਣ ਵਾਹਿਗੁਰੂ ਨੇ ਤਾਂ ਮਰਨਾ ਨਹੀਂ, ਮਰਨ ਵਾਲਾ ਮਰ ਜਾਂਦਾ, ਸੋਗ ਦੂਸਰਿਆਂ ਨੂੰ ਹੁੰਦਾ ਜਿਹੜੇ ਪਿੱਛੇ ਬਚ ਜਾਂਦੇ ਨੇ। ਹਜ਼ੂਰ ਕਹਿੰਦੇ ਨਾ ਤਾਂ ਉਹ ਵਾਹਿਗੁਰੂ ਮਰਦਾ ਹੈ ਅਤੇ ਜਿਹੜੇ ਨਾਮ ਜਪਣ ਵਾਲੇ ਉਸਦੇ ਪਿਆਰੇ ਨੇ, ਨਾ ਹੀ ਕਦੇ ਉਹਨਾਂ ਨੂੰ ਸੋਗ ਹੁੰਦਾ ਹੈ।
ਦਿੰਦਾ ਰਹੇ ਨਾ ਚੁੱਕੇ ਭੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਭੋਗ ਦਾ ਅਰਥ ਹੈ ਪਦਾਰਥ ਖਾਣ ਲਈ ਦਿੰਦਾ ਹੈ ਅਤੇ ਦਿੰਦਾ ਹੀ ਰਹਿੰਦਾ ਹੈ, ਔਰ ਉਸਦੇ ਦਿੱਤੇ ਹੋਏ ਪਦਾਰਥ ਕਦੀ ਵੀ ਮੁੱਕਦੇ ਨਹੀਂ। ਆਹ ਵੇਖ ਲਓ, ਜਦੋਂ ਤੋਂ ਅਸੀਂ ਜਨਮ ਲੈਂਦੇ ਹਾਂ ਉਸ ਵੇਲੇ ਤੋਂ ਖਾਣ ਲੱਗ ਜਾਂਦੇ ਹਾਂ, ਸਾਰੀ ਉਮਰ ਖਾਂਦੇ ਹੀ ਰਹਿੰਦੇ ਹਾਂ, ਕੋਈ ਭੁੱਖਾ ਥੋੜ੍ਹਾ ਰਹਿੰਦਾ ਅਤੇ ਕਦੀ ਪਦਾਰਥ ਮੁੱਕੇ ਨੇ। ਆਹ ਗੁਰਦੁਆਰੇ ਵੀ ਵੇਖ ਲਓ ਕਿੰਨਾ ਰਾਸ਼ਨ ਪਿਆ ਹੁੰਦਾ, ਤੁਹਾਨੂੰ ਪ੍ਰਬੰਧਕ ਵੀ ਬੇਨਤੀਆਂ ਕਰਦੇ ਨੇ ਭਾਈ ਨਾ ਲਿਆਓ ਇਹ ਵਰਤ ਲਓ। ਇਹ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਨੇ, ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਇਹ ਗੁਰੂ ਨਾਨਕ ਸਾਹਿਬ ਦਾ ਭੰਡਾਰਾ ਹੈ, ਖਾਵਾ ਹੈ ਖਰਚਾ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਦੋ ਜਾਈ, ਰੱਬ ਦਾ ਨਾਂ ਲੈ ਕੇ ਖਾਓ ਕਦੇ ਤੋਟ ਨਹੀਂ ਆਉਂਦੀ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਬੇਅੰਤ ਭੰਡਾਰੇ ਨੇ, ਉਹ ਪਦਾਰਥ ਦਿੰਦਾ ਹੀ ਦਿੰਦਾ ਹੈ, ਕਦੇ ਵੀ ਉਸ ਦਾ ਪਦਾਰਥ ਸ਼ਕਣ ਛਕਾਉਣ ਦੇ ਨਾਲ ਮੁੱਕਦਾ ਨਹੀਂ ਹੈ।
ਗੁਣ ਇਹੋ ਹੋਰ ਨਹੀਂ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਾਤਾ ਜੀ ਉਸ ਵਾਹਿਗੁਰੂ ਦਾ ਇਹੀ ਗੁਣ ਸਭ ਤੋਂ ਵੱਡਾ ਹੈ, ਉਹ ਦੇਈ ਹੀ ਦੇਈ ਜਾਂਦਾ ਹੈ ਅਤੇ ਮੰਗਦਾ ਕਿਸੇ ਕੋਲੋਂ ਕੁਝ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਹੋਰ ਨਾ ਹੀ ਕੋਈ, ਉਸ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਦਾਤਾ ਹੈ ਹੀ ਨਹੀਂ ਹੈ।
ਨਾ ਕੋ ਹੋਆ ਨਾ ਕੋ ਹੋਏ।
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਦਾਤਾ ਨਾ ਤੇ ਕੋਈ ਪਿੱਛੇ ਹੋਇਆ ਹੈ ਅਤੇ ਨਾ ਹੀ ਕੋਈ ਅੱਗੇ ਨੂੰ ਹੋਵੇਗਾ, ਤਿੰਨੇ ਕਾਲਾਂ ਦੇ ਵਿੱਚ ਕੋਈ ਉਸ ਵਾਹਿਗੁਰੂ ਪਰਮੇਸ਼ਰ ਦਾ ਸਾਨੀ ਨਹੀਂ ਹੈ।
ਜੇਵੜ ਆਪ ਤੇਵੜ ਤੇਰੀ ਦਾਤ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਦੇ ਸਨਮੁਖ ਕਹਿ ਰਹੇ ਨੇ, ਹੇ ਵਾਹਿਗੁਰੂ ਜੀ ਜਿਤਨੇ ਵੱਡੇ ਤੁਸੀਂ ਆਪ ਹੋ ਉਤਨੀ ਵੱਡੀ ਹੀ ਤੁਹਾਡੀ ਦਾਤ ਹੈ। ਫਰੀਦ ਜੀ ਦੀ ਮਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਵਾਹਿਗੁਰੂ ਮੇਰਾ ਪੁੱਤਰ 12 ਸਾਲ ਭਗਤੀ ਕਰਕੇ ਮੇਰੇ ਘਰ ਆਇਆ ਹੈ ਅਤੇ ਮੈਂ ਇਸਦਾ ਮੂੰਹ ਮਿੱਠਾ ਕਰਵਾਉਣਾ ਚਾਹੁੰਦੀ ਹਾਂ, ਜੇ ਪਾਈਆ ਖੰਡ ਅਤੇ ਘਿਓ ਮੈਨੂੰ ਦੇ ਦੇਵੇਂ ਮੈਂ ਤੇਰਾ ਸ਼ੁਕਰ ਕਰਾਂਗੀ। ਜਦੋਂ ਭਗਤ ਦੀ ਮਾਂ ਨੇ ਅਰਦਾਸ ਕੀਤੀ ਤਾਂ ਵਾਹਿਗੁਰੂ ਪਰਮੇਸ਼ਰ ਨੇ ਐਸਾ ਕੌਤਕ ਵਰਤਾਇਆ, ਕੋਈ ਸ਼ਾਹੂਕਾਰ ਆਇਆ, ਉਸਨੇ ਬੇਅੰਤ ਘਿਓ ਦੇ ਟੀਨ ਅਤੇ ਖੰਡ ਦੀਆਂ ਬੋਰੀਆਂ, ਖੰਡ ਦੇ ਬੈਗ ਉੱਥੇ ਲਿਆ ਕੇ ਰੱਖ ਦਿੱਤੇ ਅਤੇ ਕਹਿਣ ਲੱਗਾ, ਮਾਤਾ ਜੀ ਜਿੰਨੀ ਲੋੜ ਹੈ ਵਰਤ ਲੈਣੇ ਅਤੇ ਕਦੀ ਤੋਟਾ ਨਹੀਂ ਆਵੇਗਾ। ਬਾਬਾ ਫਰੀਦ ਜੀ ਆਏ, ਕਹਿਣ ਲੱਗੇ, ਮਾਤਾ ਆਹ ਕੀ ਪਿਆ? ਕਹਿੰਦੀ, ਮਹਾਰਾਜ ਇਹ ਖੰਡ ਘਿਓ ਹੈ, ਕੋਈ ਪ੍ਰੇਮੀ ਕੋਈ ਤੁਹਾਡਾ ਸ਼ਰਧਾਲੂ ਦੇ ਗਿਆ। ਫਰੀਦ ਜੀ ਕਹਿਣ ਲੱਗੇ, ਮਾਤਾ ਤੂੰ ਰੱਬ ਤੋਂ ਕੁਛ ਮੰਗਿਆ ਤਾਂ ਨਹੀਂ ਸੀ? ਕਹਿੰਦੀ ਹਾਂ ਮੈਂ ਪਾਈਆ ਖੰਡ ਅਤੇ ਪਾਈਆ ਇਹ ਘਿਓ ਮੰਗਿਆ ਸੀ। ਅਤੇ ਫਿਰ ਕਹਿਣ ਲੱਗੇ ਫਿਰ ਵਾਹਿਗੁਰੂ ਪਰਮੇਸ਼ੁਰ ਨੇ ਸਾਰੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਮਾਤਾ ਕਹਿਣ ਲੱਗੀ ਮੈਂ ਤਾਂ ਪਾਈਆ ਹੀ ਘਿਓ ਖੰਡ ਮੰਗੀ ਸੀ ਅਤੇ ਇੰਨਾ ਵੱਡਾ ਭੰਡਾਰਾ ਮੈਨੂੰ ਉਸਨੇ ਦੇ ਦਿੱਤਾ ਹੈ ਅਤੇ ਕਦੀ ਮੁੱਕਣ ਵਾਲਾ ਹੀ ਨਹੀਂ। ਅਤੇ ਉਸ ਵੇਲੇ ਬਾਬਾ ਫਰੀਦ ਜੀ ਕਹਿਣ ਲੱਗੇ ਜਿਤਨਾ ਵੱਡਾ ਰੱਬ ਹੈ ਉਤਨੇ ਵੱਡੇ ਹੀ ਉਹਦੇ ਪਾਈਏ ਨੇ। ਜੇਵੜ ਆਪ ਤੇਵੜ ਤੇਰੀ ਦਾਤ, ਜਿਤਨਾ ਵੱਡਾ ਉਹ ਆਪ ਦਾਤਾ ਹੈ ਉਤਨੀ ਵੱਡੀ ਉਹਦੀ ਦਾਤ ਹੈ।
ਜਿਨ ਦਿਨ ਕਰਕੇ ਕੀਤੀ ਰਾਤ,
ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪਹਿਲਾਂ ਦਿਨ ਬਣਾਇਆ ਹੈ ਅਤੇ ਦਿਨ ਬਣਾ ਕੇ ਫਿਰ ਉਸਨੇ ਰਾਤ ਵੀ ਬਣਾ ਦਿੱਤੀ। ਦਿਨ ਕੰਮ ਕਰਨ ਵਾਸਤੇ ਅਤੇ ਰਾਤ ਸੌਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਬਣਾ ਦਿੱਤੀ ਹੈ। ਜਰਾ ਸੋਚੋ, ਜੇ ਦਿਨ ਹੀ ਰਹਿੰਦਾ ਅਤੇ ਰਾਤ ਪਰਮੇਸ਼ਰ ਨਾ ਬਣਾਉਂਦਾ ਅਤੇ ਅਸੀਂ ਤਾਂ ਆਕੜ ਹੀ ਜਾਣਾ ਸੀ ਕੰਮ ਕਰ ਕਰਕੇ। ਇਸ ਲਈ ਵਾਹਿਗੁਰੂ ਦੀਆਂ ਇਹ ਵੀ ਵਡਮੁੱਲੀਆਂ ਦਾਤਾਂ ਨੇ, ਜੇ ਦਿਨ ਨਾ ਹੁੰਦਾ ਤਾਂ ਹਨੇਰੇ 'ਚ ਸਾਰੀ ਰਾਤ ਸਾਰੀ ਜ਼ਿੰਦਗੀ ਕਿਵੇਂ ਕੱਟਦੇ। ਇਸ ਲਈ ਇਹ ਵੀ ਦਾਤਾਂ ਵਾਹਿਗੁਰੂ ਦੀਆਂ ਨੇ, ਜਿਸ ਨੇ ਦਿਨ ਬਣਾ ਕੇ ਰਾਤ ਵੀ ਬਣਾ ਦਿੱਤੀ।
ਹਸਮ ਬਸਾਰ ਹੈ ਤੇ ਕਮਜਾਤ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਤਾ ਜੀ ਜਿਹੜੇ ਐਸੇ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰਦੇ ਨੇ, ਉਸ ਨੂੰ ਭੁਲਾਉਂਦੇ ਨੇ, ਜਿਹੜੇ ਇਹ ਗੱਲ ਕਹਿੰਦੇ ਨੇ ਸਾਨੂੰ ਤੇ ਉਸ ਦਾ ਸਿਮਰਨ ਕਰਨ ਦੀ ਨਾਮ ਜਪਣ ਦੀ ਲੋੜ ਹੀ ਨਹੀਂ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੇ ਕਮਜਾਤ। ਮਾਤਾ ਜੀ ਉਹ ਤੇ ਕਮਜਾਤ ਨੇ, ਕਮਜਾਤ ਕਹਿੰਦੇ ਨੇ ਕਮੀਨੇ, ਉਹ ਕਮੀਨੇ ਲੋਕ ਨੇ, ਉਹ ਬਹੁਤ ਨੀਚ ਪੱਧਰ ਪੁਰਸ਼ ਨੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੰਦੇ ਹਨ।
ਨਾਨਕ ਨਾਵੈ ਬਾਜ ਸੁਨਾਤ,
ਲੋ ਅਖੀਰ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਤਾ ਜੀ ਨਾਨਕ ਨਾਵੈ ਬਾਜ ਸੁਨਾਤ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮਾਤਾ ਜੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੁਨਾਤ, ਇਹ ਜਿਹੜਾ ਮਨੁੱਖ ਹੈ ਚਾਹੇ ਕਿੰਨੀ ਉੱਚੀ ਜਾਤੀ ਦਾ ਮਾਲਕ ਬਣਿਆ ਫਿਰੇ, ਪਰ ਇਹ ਤੇ ਸਨਾਤ ਦਾ ਅਰਥ ਹੈ ਬਹੁਤ ਨੀਚ ਹੈ, ਬਹੁਤ ਨਖਿੱਧ ਹੈ, ਬਹੁਤ ਕਨਿਸ਼ਟ ਹੈ, ਸਭ ਤੋਂ ਹੇਠਲੀ ਪਾਇਆਂ ਦਾ ਇਹ ਮਨੁੱਖ ਬਣ ਜਾਂਦਾ ਹੈ ਜੇ ਵਾਹਿਗੁਰੂ ਦਾ ਨਾਮ ਇਸ ਨੂੰ ਭੁੱਲ ਜਾਵੇ। ਕਿਉਂਕਿ ਕਿਸੇ ਸਿਆਣੇ ਪੁਰਸ਼ ਨੇ ਇਹ ਗੱਲ ਆਖੀ ਹੈ, ਉਹ ਕਹਿੰਦੇ ਵੀ ਮਨੁੱਖ ਵਾਹਿਗੁਰੂ ਪਰਮੇਸ਼ੁਰ ਨੇ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ, ਪਰ ਜੇ ਇਹ ਵਾਹਿਗੁਰੂ ਪਰਮੇਸ਼ੁਰ ਨੂੰ ਭੁੱਲ ਜਾਂਦਾ ਨਾ, ਤਾਂ ਫਿਰ ਇਹਦੀ ਜਿਹੜੀ ਸਰਦਾਰੀ ਹੈ ਉਹ ਖੁਆਰੀ ਵਿੱਚ ਬਦਲ ਜਾਂਦੀ ਹੈ। ਸਤਿਗੁਰੂ ਦੀ ਬਾਣੀ ਦੇ ਬਚਨ ਹਨ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਤੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ। ਇਸ ਲਈ ਨਾਮ ਜਪਣ ਵਾਲੇ ਹੀ ਸਭ ਤੋਂ ਉੱਚੇ ਨੇ, ਅਤੇ ਜਿਹੜੇ ਨਾਮ ਨਹੀਂ ਜਪਦੇ ਉਹ ਕਮਜਾਤ ਨੇ, ਕਮੀਨੇ ਨੇ, ਨੀਚ ਨੇ, ਭੱਦਰ ਪੁਰਸ਼ ਨੇ। ਨਾਮ ਤੋਂ ਬਿਨਾਂ ਸਤਿਗੁਰੂ ਕਹਿੰਦੇ ਉਹ ਸੁਨਾਤ ਨੇ, ਇੱਕ ਬੰਬੇ ਵਾਲੇ, ਇੱਕ ਬਹੁਤ ਨੀਵੀਂ ਜਾਤੀ ਜੀ ਤੋਂ ਚੂੜੇ ਚਮਿਆਰ ਵੀ ਨਫ਼ਰਤ ਕਰਦੇ ਨੇ, ਉਹਨੂੰ ਸੁਨਾਤ ਕਹਿੰਦੇ ਨੇ। ਵੀ ਉਹ ਸਾਰਿਆਂ ਤੋਂ ਮਾੜੇ ਨੇ, ਸਾਰਿਆਂ ਤੋਂ ਭੈੜੇ ਨੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਦੇ। ਇਹ ਐਸਾ ਪਾਵਨ ਪਵਿੱਤਰ ਅਮੋਲਕ ਉਪਦੇਸ਼ ਸਤਿਗੁਰੂ ਮਹਾਰਾਜ ਨੇ ਮਾਤਾ ਜੀ ਨੂੰ ਬਖਸ਼ਿਆ ਅਤੇ ਹੁਣ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ, ਅਤੇ ਆਪਾਂ ਇਸ ਨੂੰ ਸੁਣਿਆ ਅਤੇ ਇਹਨੂੰ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਖਸਮ ਬਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।